ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਆਪਣੇ ਬਾਲਕ ਆਪ ਰੱਖਿਆ ਨਾ, ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਈ, ਪੂਰਨ ਭਈ ਸੇਵਾ। ਆਪਣੇ ਬਾਲਕ ਆਪ ਰੱਖਿਆ ਨਾ, ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਈ, ਪੂਰਨ ਭਈ ਸੇਵਾ। ਰਹਾਉ ਭਗਤ ਜਨਾ ਕੀ ਬੇਨਤੀ, ਸੁਣੀ ਪ੍ਰਭ ਆਪ ਰੋਗ ਮਿਟਾਈ ਜੀਵਾਲਿਆਨਾ, ਜਾ ਕਾ ਵੱਡ ਪ੍ਰਤਾਪ ਦੁਖ ਹਮਾਰੇ ਬਖਸਿਆ ਨਾ। ਆਪਣੀ ਕਲ ਧਾਰੀ ਮਨ ਬਾਸ਼ਤ ਫਲ ਦਿੱਤਿਆ ਨਾ, ਨਾਨਕ ਬਲਿਹਾਰੀ ਦੁਖ ਹਮਾਰੇ ਬਖਸਿਆ ਨਾ। ਆਪਣੀ ਕਲ ਧਾਰੀ ਮਨ ਬਾਸ਼ਤ ਫਲ ਦਿੱਤਿਆ ਨਾ, ਨਾਨਕ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਏ ਮਾਨ ਸਤਿਗੁਰਾਂ ਦੀ ਪਿਆਰੀ ਸਾਡੀ ਨਵਾਜੀ ਸਾਧ ਸੰਗਤ ਦੀਓ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਪੰਚਮ ਗੁਰਦੇਵ ਦਾ ਇਹ ਮਹਾਨ ਮੁਕੱਦਸ ਅਸਥਾਨ ਸਾਨੂੰ ਸਾਰਿਆਂ ਨੂੰ ਦਰਸ਼ਨ ਪਰਸਨ ਕਰਨ ਦਾ ਸੁਭਾਗ ਭਰਿਆ ਸਮਾਂ ਪ੍ਰਾਪਤ ਹੋਇਆ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਆਪਣੇ ਘਰਾਂ ਦੇ ਅੰਦਰ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਗੁਰਬਾਣੀ ਨੂੰ ਸਰਵਣ ਕਰ ਰਹੀਆਂ ਹਨ। ਆਓ ਜੋ ਨਿਤਾ ਪ੍ਰਤੀ ਦੀ ਮਰਿਆਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਨ ਪਵਿੱਤਰ ਅਸਥਾਨ ਤੋਂ ਜੋ ਅੱਜ ਦੀ ਸਾਰੀ ਲੁਕਾਈ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਫੁਰਮਾਨ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ, ਕੁਝ ਸਮਾਂ ਉਸ ਦੀ ਕਥਾ ਵਿਚਾਰ ਆਪਾਂ ਸਰਵਣ ਕਰਨੀ ਹੈ। ਆਓ ਬੜੇ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ साहिब जी
सतनाम श्री वाहिगुरु साहिब जी बिलावल महला पंजवा
धन गुरु अर्जन देव जी महाराज सतगुरु जी राग बिलावल दे अंदर कृपा करते हैं। उंज बिलावल का अर्थ अंदर का खेड़ा है। जदों किसी अंदर नाम जप के खेड़ा बनता है उस अवस्था नू भी बिलावल कहिंदे हन। हजूर महाराज बिलावल राग दे अंदर कृपा करदे हन। साध संगत जी अज दा जो ये मुख वाक है गुरु हरगोबिंद साहिब सच्चे पातशाह छेवें पातशाह बचपन दे विच छेवें पातशाह दे तन नू कुछ खेचल होई है। ओ खेचल दुख रूप विच सी। जदों उस खेचल दी उस दुख दी निवृत्ति होई है तां गुरु अर्जन देव जी महाराज सच्चे पातशाह जी ने शुकराने दे विच ए शब्द उचारण कीता है। पर एदा भाव ए नहीं कि उस समय उचारण शब्द कीता तां एदे अर्थ उसे समय अनुसार जां उस समय ते ही ढुकदे ने। नहीं गुरमुखो, इस शब्द दे अर्थ अज भी पूरे ढुकदे है और रहिंदी दुनिया तक इस शब्द दे अर्थ सदा ढुकदे रहणगे। आओ पहला आपां अखरी अर्थ नाल नाल सरवण करी चलीए। महाराज गुरु अर्जन देव साहब सच्चे पातशाह बालक हरगोबिंद साहब जी दे शरीरक तंदुरुस्ती होण ते शुकराने विच ए बचन करदे हन।
अपने बालक आप रखिया ना पार ब्रह्म गुरदेव।
हजूर गुरु अर्जन देव जी कृपा करदे हन। पार ब्रह्म गुरदेव सतगुरु गुरु रामदास जी ने आप कृपा करके अपने बालक हरगोबिंद साहब जी नूं रख लिया है। ए उथानका वाले अर्थ हन। हुण आओ गुरमुखो अज दे अनुसार इस शब्द दे अर्थ इस पंक्ति दे की अर्थ ढुकदे हन। सतगुरु कृपा करदे है जेड़ा सतगुरु जी दा बालक बनदा है ना सतगुरु जी की शरण में आ जाता है। सतगुरु गुरु रामदास पार ब्रह्म परमेश्वर आप कृपा करके उन्हों रख लेंदे हैं। रख लैण का भाव ओदी रखिया करते हैं। तो सतसंगत जी एक प्रमाण नहीं मिलता, बेअंत प्रमाण इतिहास में ऐसे ने जिन्हां ने सतगुरां दे चरणां विच आ के झुकणा कीता, जिहड़े सतगुरु जी दे चरणां विच आ के ढह पए, सतगुरु जी ने उन्हां दी रखिया कीती है। महाराज उन्हां दी रखिया करदे हन और इहदा आउण वाले समें नाल संबंधित अर्थ भी है। जिहड़ा सतगुरु जी दी शरण विच आएगा बालकां वांग सतगुरु ओदी रखिया सदा ही करदे रहणगे। हजूर महाराज साहिब ने कृपा कीती है। गुरमुखो चेते रखियो सतगुरु दी बख्शिश सदा वास्ते है। गुरु साहिब दी कृपा सदीवी है। ਜੁਗਾਂ ਪਰਯੰਤ ਜਿਹੜਾ ਵੀ ਮਨੁੱਖ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਰਹੇਗਾ, ਸਤਿਗੁਰੂ ਉਹਨੂੰ ਰੱਖਦੇ ਰਹਿਣਗੇ। ਔਰ ਤਨ ਕਰਕੇ ਵੀ ਰੱਖਿਆ ਕਰਦੇ ਆ, ਮਨ ਕਰਕੇ ਵੀ ਰੱਖਿਆ ਕਰਦੇ ਹਨ। ਇੱਕ ਰੱਖਿਆ ਸਾਡੇ ਤਨ ਦੀ, ਸਰੀਰ ਦੀ। ਤੇ ਆਪਾਂ ਆਮ ਤੌਰ ਤੇ ਇੱਕ ਸ਼ਬਦ ਪੜ੍ਹਦੇ ਹਾਂ, ਅਰਦਾਸ ਵਿੱਚ ਵੀ ਸ਼ਬਦ ਵਰਤਿਆ ਜਾਂਦਾ, ਸਤਿਗੁਰੂ ਕਿਰਪਾ ਕਰਿਓ ਸਾਡੇ ਅੰਗ ਸੰਗ ਸਹਾਈ ਹੋਇਓ। ਇਹਦਾ ਭਾਵ ਕੀ ਹੈ? ਗੁਰਮੁਖੋ, ਆਪਾਂ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਆ ਕੇ ਬੈਠੇ ਹਾਂ। ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹਨ। ਜਿੰਨੇ ਆਪਾਂ ਆ ਕੇ ਇੱਥੇ ਬੈਠੇ ਹਾਂ, ਸਾਡੇ ਵਿੱਚੋਂ ਕੋਈ ਐਸਾ ਹੈ ਜਿਹੜਾ ਇਹ ਕਹਿ ਕੇ ਆਵੇ ਵੀ ਮੈਂ ਹਰਿਮੰਦਰ ਸਾਹਿਬ ਚੱਲਾਂ ਅਤੇ ਆਪਣੇ ਅੰਗ ਘਰ ਹੀ ਛੱਡ ਆਵਾਂ? ਨਹੀਂ ਗੁਰਮੁਖੋ, ਅਸੀਂ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਹਾਂ ਜਾਂ ਕਿਤੇ ਵੀ ਜਾਈਏ, ਸਾਡੇ ਅੰਗ ਸਾਡੇ ਨਾਲ ਜਾਂਦੇ ਆ। ਬਸ ਇਸੇ ਤਰ੍ਹਾਂ ਬੰਦਗੀ ਵਾਲੇ ਗੁਰਸਿੱਖ ਜਿਹੜੇ ਸਦਾ ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਰਹਿੰਦੇ ਆ, ਗੁਰਮੁਖੋ ਜਿਵੇਂ ਅੰਗ ਮਨੁੱਖ ਦੇ ਨਾਲ ਰਹਿੰਦੇ ਆ ਨਾ, ਉਵੇਂ ਸਤਿਗੁਰੂ ਵੀ ਸਹਾਇਤਾ ਕਰਦੇ ਹਨ। ਮਹਾਰਾਜ ਆਪਣੇ ਸੇਵਕਾਂ ਦੀ ਰੱਖਦੇ ਹਨ, ਤਨ ਕਰਕੇ ਵੀ ਰੱਖਦੇ ਹਨ, ਮਨ ਕਰਕੇ ਵੀ ਰੱਖਦੇ ਹਨ। ਤਨ ਕਰਕੇ ਵੀ ਬੜੇ ਪ੍ਰਮਾਣ ਨੇ ਤੇ ਮਨ ਕਰਕੇ ਵੀ ਬੜੇ ਪ੍ਰਮਾਣ ਨੇ। ਮੈਂ ਇੱਕ ਸਰੀਰਕ ਤੌਰ ਤੇ ਰੱਖਿਆ ਕਿਵੇਂ ਕਰਦੇ ਹਨ? ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇਤਿਹਾਸ, ਆਪ ਜੀ ਨੇ ਬਹੁਤ ਵਾਰ ਸਰਵਣ ਕੀਤਾ। ਬਲ ਦੇ ਭੱਠ ਵਿੱਚ ਬਾਬਾ ਬਿਧੀ ਚੰਦ ਸਾਹਿਬ ਬੈਠੇ ਨੇ, ਬਲ ਦੇ ਭੱਠ ਵਿੱਚ ਦੀ, ਜਿੱਥੇ ਸਾਧ ਸੰਗਤ ਦੀ ਕੋਈ ਰੱਖਿਆ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਨਾ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਂ ਹੈ। ਕਿੱਥੇ ਕਿੱਥੇ ਰੱਖਿਆ ਕਰਦੇ ਮਹਾਰਾਜ, ਜਿੱਥੇ ਕੋਈ ਨਹੀਂ ਅੱਪੜਦਾ, ਕੋਈ ਨਹੀਂ ਪਹੁੰਚਦਾ, ਗੁਰਮੁਖੋ ਉੱਥੇ ਸਤਿਗੁਰੂ ਕਿਰਪਾ ਕਰਕੇ ਰੱਖ ਲੈਂਦੇ ਨੇ ਜੀ, ਰੱਖਿਆ ਕਰਦੇ ਨੇ। ਬਲ ਦੇ ਭੱਠ ਵਿੱਚ ਬਾਬਾ ਬਿਧੀ ਚੰਦ ਸਾਹਿਬ ਬੈਠੇ ਹੈ ਤੇ ਬਲ ਦੇ ਭੱਠ ਵਿੱਚ ਬੈਠ ਕੇ ਪਿਆਰ ਵਿੱਚ ਆ ਕੇ ਸ਼ਬਦ ਪੜ੍ਹਦੇ। ਇਹ ਜਿਹੜਾ ਹੁਕਮਨਾਮਾ ਸਾਹਿਬ ਆਇਆ ਨਾ ਅੱਜ ਦੇ ਸ਼ਬਦ ਦਾ, ਇਹਦੇ ਤੋਂ ਪਹਿਲਾ ਸ਼ਬਦ ਜਿਹੜਾ ਮਹਾਰਾਜ ਨੇ ਉਚਾਰਿਆ ਉਹ ਇਹੋ ਹੀ ਹੈ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਪਾਈ। ਮਹਾਰਾਜ ਰੱਖਦੇ ਆ ਜੀ, ਬਾਬਾ ਬਿਧੀ ਚੰਦ ਸਾਹਿਬ ਸ਼ਬਦ ਪੜ੍ਹਦੇ ਆ, ਬਲ ਦੇ ਭੱਠ ਚ ਬਾਬਾ ਜੀ ਬੈਠੇ ਆ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਭਾਈ ਕੀ ਡਰੌਲੀ ਬੈਠੇ ਸਨ ਜੀ। ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ ਵੀ ਖੂਹ ਵਿੱਚੋਂ ਜਲ ਕੱਢੋ, ਬਾਲਟੀਆਂ ਭਰ ਭਰ ਕੇ ਗੁਰੂ ਕੇ ਸਿੱਖ ਜਦੋਂ ਜਲ ਕੱਢਦੇ ਆ ਤੇ ਸਤਿਗੁਰੂ ਆਪਣੇ ਸਰੀਰ ਤੇ ਪਵਾਈ ਜਾਂਦੇ ਆ ਜੀ। ਇਸ ਖੇਡ ਦੀ ਵਿਆਖਿਆ ਨਹੀਂ ਤੇ ਹੋ ਸਕਦੀ। ਮਹਾਰਾਜ ਭਾਈ ਕੀ ਡਰੌਲੀ ਜਲ ਪਵਾ ਰਹੇ ਆ ਆਪਣੇ ਸਰੀਰ ਉੱਤੇ। ਬਾਬਾ ਬਿਧੀ ਚੰਦ ਸਾਹਿਬ ਪੱਟੀ ਭੱਠ ਵਿੱਚ ਬੈਠੇ ਆ, ਬਲ ਦੇ ਭੱਠ 'ਚ ਬੈਠੇ ਆ, ਪਰ ਗੁਰਮੁਖੋ ਬਾਬਾ ਬਿਧੀ ਚੰਦ ਸਾਹਿਬ ਬਲ ਦੇ ਭੱਠ 'ਚ ਬੈਠੇ ਆ, ਉਹਨਾਂ ਦੇ ਸਰੀਰ ਦਾ ਇੱਕ ਰੋਮ ਤੱਕ ਨਹੀਂ ਸੜਿਆ ਜੀ, ਰੋਮ ਤੱਕ ਨਹੀਂ ਸੜਿਆ। ਸਤਿਗੁਰੂ ਤਨ ਕਰਕੇ ਰੱਖਿਆ ਕਰਦੇ ਤੇ ਮਹਾਰਾਜ ਆਪਣੇ ਬੱਚਿਆਂ ਦੀ, ਆਪਣੇ ਸਿੱਖਾਂ ਦੀ ਮਨ ਕਰਕੇ ਵੀ ਰੱਖਿਆ ਕਰਦੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੇ ਬੈਠੇ, ਛੋਟਾ ਬੱਚਾ ਆਇਆ ਸੰਗਤਾਂ ਨਾਲ, ਮਹਾਰਾਜ ਕਹਿਣ ਲੱਗੇ ਭਾਈ ਤੇਰਾ ਨਾਮ ਕੀ ਹੈ? ਕਹਿਣ ਲੱਗਾ ਜੀ ਜੋਗਾ। ਮਹਾਰਾਜ ਕਹਿਣ ਲੱਗੇ ਕਿਤੇ ਜੋਗਾ? ਕਹਿਣ ਲੱਗਾ ਮਹਾਰਾਜ ਉਹਦੀ ਕਿਸਮਤ ਚੰਗੀ, ਉਹਦੇ ਮੁੱਖੋਂ ਸ਼ਬਦ ਨਿਕਲਿਆ ਤੁਹਾਡੇ ਜੋਗਾ। ਸਤਿਗੁਰੂ ਕਹਿਣ ਲੱਗੇ ਜੇ ਤੂੰ ਸਾਡੇ ਜੋਗਾ, ਜੇ ਤੂੰ ਗੁਰੂ ਜੋਗਾ, ਤੇ ਫਿਰ ਗੁਰੂ ਵੀ ਤੇਰੇ ਜੋਗਾ। ਸਾਧ ਸੰਗਤ ਸਮਾਂ ਆਇਆ ਭਾਈ ਜੋਗਾ ਜੀ ਦਾ ਮਨ ਭਟਕ ਗਿਆ ਜੀ। ਕਮਾਈ ਬਹੁਤ ਸੀ, ਚੱਲਦੀਆਂ ਲਾਵਾਂ ਛੱਡ ਕੇ ਆ ਗਏ ਸੀਗੇ, ਗੁਰੂ ਦਾ ਹੁਕਮ ਪਹੁੰਚਿਆ ਜੀ, ਲਾਵਾਂ ਹੋ ਰਹੀਆਂ, ਫੇਰੇ ਹੋ ਰਹੇ ਆ, ਉਹ ਵੀ ਛੱਡ ਕੇ ਆ ਗਏ ਵੀ ਸਤਿਗੁਰੂ ਦਾ ਹੁਕਮ ਪਹੁੰਚਿਆ। ਪਰ ਸ਼ਾਮ ਨੂੰ ਹੁਸ਼ਿਆਰਪੁਰ ਦੇ ਵਿੱਚ ਮੁਹੱਲਾ ਸ਼ੇਖਾਂ ਉੱਥੋਂ ਲੰਘ ਰਹੇ, ਮਨ ਬੇਈਮਾਨ ਹੋ ਗਿਆ, ਪਰ ਗੁਰੂ ਸਾਹਿਬ ਨੇ ਆਪਣੇ ਸਿੱਖ ਦੀ ਰੱਖਿਆ ਕੀਤੀ ਜੀ, ਮਾੜੇ ਪਾਸੇ ਨਹੀਂ ਜਾਣ ਦਿੱਤਾ। ਪਹੁੰਚ ਗਏ ਆ ਪਰ ਮਾੜੇ ਕਰਮ ਤੋਂ ਬਚਾ ਲਿਆ ਸਤਿਗੁਰਾਂ ਨੇ। ਸਾਰੀ ਰਾਤ ਆਪ ਪਹਿਰਾ ਦਿੰਦੇ ਰਹੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਤੇ ਜਦੋਂ ਅੰਮ੍ਰਿਤ ਵੇਲੇ ਤੱਕ ਉਡੀਕਦਾ ਰਿਹਾ ਨਾ ਭਾਈ ਜੋਗਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਲੱਗਦਾ ਤੇ ਗੁਰੂ ਦਾ ਸਿੱਖ ਹੈ, ਅੰਮ੍ਰਿਤ ਵੇਲਾ ਹੋ ਗਿਆ ਤੇ ਸਿੱਖ ਤੇ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ, ਜਾ ਕੇ ਬਾਣੀ ਪੜ੍ਹ। ਭਾਈ ਜੋਗੇ ਦੇ ਮਨ ਨੂੰ ਸੱਟ ਵੱਜੀ, ਉਹ ਵਾਪਸ ਆ ਗਿਆ ਜੀ। ਕਿੱਥੇ ਕਿੱਥੇ ਰੱਖਿਆ ਕਰ ਦਿੰਦੇ ਮਹਾਰਾਜ, ਕਿੱਥੇ ਕਿੱਥੇ ਰਾਖੀ ਕਰਦੇ ਜੀ। ਅੱਜ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਝੋਲੀ ਚ ਪਾਇਆ, ਕਹਿੰਦੇ ਆਪਣੇ ਬਾਲਕ ਆਪ ਰੱਖੇ ਹਨ, ਪਾਰ ਬ੍ਰਹਮ ਗੁਰਦੇਵ ਗੁਰਮੁਖੋ, ਪਾਰ ਬ੍ਰਹਮ ਸਤਿਗੁਰੂ ਜੀ ਕਿਰਪਾ ਕਰਦੇ ਹੈ, ਆਪਣੇ ਬੱਚਿਆਂ ਵਾਂਗ ਆਪਣੇ ਸਿੱਖਾਂ ਨੂੰ ਰੱਖ ਲੈਂਦੇ ਹੈ। ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ ਰੱਖਦੇ ਨਾ, ਪਿਆਰ ਕਰਦੇ, ਪਲਣਾ ਸਵਾਏ ਮਾਏ ਗ੍ਰਹਿ ਕਾਜ ਕਰੇ ਜਾਏ। ਮਾਂ ਨੇ ਆਪਣਾ ਪੁੱਤ ਪੰਘੂੜੇ ਚ ਵੀ ਪਾਇਆ ਨਾ, ਉਹ ਘਰ ਦਾ ਕੰਮ ਕਰ ਰਹੀ ਹੈ, ਉਹਦਾ ਧਿਆਨ ਆਪਣੇ ਬੱਚੇ ਵਿੱਚ ਹੁੰਦਾ, ਕਿਤੇ ਮੇਰੇ ਬੱਚੇ ਨੂੰ ਕੋਈ ਦੁੱਖ ਨਾ ਲੱਗੇ, ਕਿਤੇ ਉਹ ਪੰਘੂੜੇ ਚੋਂ ਹੇਠਾਂ ਨਾ ਹੋ ਜਾਵੇ, ਜਾਂ ਵੱਡਾ ਹੋ ਗਿਆ ਕਿਤੇ ਸੱਟ ਨਾ ਖਾ ਲੇ। ਇੰਜ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਤੇ ਗੁਰਬਾਣੀ ਵਿੱਚ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ, ਸਿੱਖੋ ਅਰਦਾਸ ਕਰਿਆ ਕਰੋ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਗੁਰਦੇਵ ਮਾਤਾ ਗੁਰਦੇਵ ਪਿਤਾ, ਕਿੰਨੀ ਥਾਵਾਂ ਤੇ ਸ਼ਬਦ ਆਉਂਦੇ ਜੀਏ ਗੁਰਬਾਣੀ ਵਿੱਚ, ਬੇਅੰਤ ਥਾਵਾਂ ਤੇ ਹੁੰਦਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਸੱਚ ਹੈ ਗੁਰਮੁਖੋ, ਮਾਤਾ ਪਿਤਾ ਤੇ ਬੱਚੇ ਵਿੱਚ ਕੋਈ ਵਿਚੋਲਾ ਨਹੀਂ ਤੇ ਹੁੰਦਾ, ਬੱਚੇ ਨੇ ਜਿਹੜੀ ਗੱਲ ਕਰਨੀ ਆਪਣੀ ਮਾਂ ਨਾਲ ਕਰ ਲੈਣੀ ਜੀ, ਆਪਣੇ ਪਿਤਾ ਨਾਲ ਕਰ ਲੈਣੀ ਜੀ। ਬਸ ਇਸੇ ਤਰ੍ਹਾਂ ਸਿੱਖ ਦਾ ਤੇ ਗੁਰੂ ਸਾਹਿਬ ਦਾ ਰਿਸ਼ਤਾ ਹੈ, ਸਿੱਖ ਦਾ ਤੇ ਪਰਮਾਤਮਾ ਦਾ ਰਿਸ਼ਤਾ ਹੈ। ਇੱਕ ਵਾਰੀ ਪੰਕਤੀ ਪੜ੍ਹੋ, ਫਿਰ ਆਪਾਂ ਆਖਰੀ ਅਰਥ ਸਰਵਣ ਕਰਨੇ ਆ। ਜਿੰਨੇ ਆਪ ਜੀ ਬੈਠੇ ਹੋ ਨਾ, ਸੁਰਤ ਟਿਕਾਇਓ। ਅੱਜ ਮਹਾਰਾਜ ਕਹਿੰਦੇ ਆ ਸਤਿਗੁਰੂ ਆਪਣੇ ਸਿੱਖਾਂ ਨੂੰ ਬੱਚਿਆਂ ਵਾਂਗੂ ਰੱਖ ਲੈਂਦੇ ਆ, ਜਿਵੇਂ ਮਾਂ ਪਿਓ ਆਪਣੇ ਬੱਚਿਆਂ ਨੂੰ ਰੱਖਦੇ ਆ, ਮਾਂ ਪਿਓ ਆਪਣੇ ਬੱਚਿਆਂ ਦੇ ਸਰੀਰ ਦੀ ਰਾਖੀ ਕਰਦੇ ਆ। ਆਓ ਪ੍ਰੇਮ ਨਾਲ ਪੰਕਤੀ ਪੜੀਏ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਹਮ ਤੁਮ ਮਾਤ ਪਿਤਾ ਹਮ। ਚੇਤਾ ਰੱਖਿਓ ਪੰਗਤੀ ਪੜ੍ਹਦਿਆਂ ਜੇ ਸੁਰਤ ਜੁੜ ਗਈ ਨਾ, ਸਿੱਖੀ ਚ ਸਾਰੀ ਖੇਡ ਹੀ ਸੁਰਤ ਦੀ ਆ, ਜੇ ਸੁਰਤ ਜੁੜ ਗਈ ਸਾਡੀ ਇਹ ਗੱਲ ਪਹੁੰਚ ਗਈ ਤੇ ਰੱਖਿਆ ਉਵੇਂ ਹੋਵੇਗੀ ਜਿਵੇਂ ਬਾਬਾ ਬਿਧੀ ਚੰਦ ਜੀ ਦੀ ਹੋਈ ਜੀ, ਰੱਖਿਆ ਉਵੇਂ ਹੋਵੇਗੀ ਜਿਵੇਂ ਭਾਈ ਜੋਗਾ ਜੀ ਦੀ ਹੋਈ ਜੀ। ਪ੍ਰੇਮ ਨਾਲ ਗੱਜ ਕੇ ਕੋਈ ਰਸਨਾ ਵਾਂਝੀ ਨਾ ਰਹੇ, ਕਹੋ ਪਾਰ ਬ੍ਰਹਮ ਸਤਿਗੁਰੂ ਜੀ ਨੂੰ, ਕਹੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ, ਸੱਚੇ ਪਾਤਸ਼ਾਹ ਤੁਸੀਂ ਸਾਡੇ ਮਾਤਾ ਪਿਤਾ ਹੋ, ਅਸੀਂ ਤੁਹਾਡੇ ਧੀਆਂ ਪੋਤਾਂ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ हम बारक तेरे तुम मात, तुम मात, तुम मात पिता, हम बारक तेरे तुम मात पिता, हम बारक तेरे तुम मात, तुम मात, हे महाराज सच्चे पातशाह पार ब्रह्म गुरुदेव जी आप कृपा करते हैं अपने बालकां दी रक्षा करते हैं।
सुख सांत सहज आनंद भई पूरन भई सेवा।
गुरु अर्जन देव जी कृपा करदे कहण लगे फिर हुण सुख बन गया, अंदर शांति बन गई, सहज दी प्राप्ति होगी। सहज कहिंदे ज्ञान नूं, ज्ञान दी प्राप्ति होई है और आनंद भए। सत संगत जी ज्ञान सहित आनंद प्राप्त होया ते पूरन भई सेव, सेवा दी कमाई हुण पूरी पै गई है। इहदा भाव की है गुरमुखो? 12 साल गुरु अमरदास साहब सतगुरां ने गागर ढोई दी, 12 साल सेवा कीती, 12 साल सेवा करन तों बाद गुरु अंगद देव महाराज ने 12 वर बख्शिश करके वचन कीता हुण तुहाडी सेवा पूरन हो गई है, अज तो तुसी सतगुरु होए। गुरु रामदास साहब जी ने लगभग 22 साल सेवा कीती, लगभग शब्द वरत रहा, 22 सालां दी सेवा पूरी होई। कोई फल वाहिगुरु कोई बीज पाउने आ उहनूं फल लगदा है, सेवा वाला बीज है। सेवा पूरन जदों हुंदी है उदों आनंद दी प्राप्ति हुंदी जी, उदों ज्ञान दी प्राप्ति हुंदी, उदों ब्रह्म ज्ञान दा फल लगदा। सो महाराज कहिंदे हुण सतगुरु ने कृपा कीती है, भाई सेवा रूप कमाई पूरन होई है।
रहाओ
विश्राम देकर गरीब नवाज कृपा करदे हन।
भगत जना की बेनती सुनी प्रभु आप।
अपने भगतां दी बेनती ओ प्रभु आप सुनदा है, अपने भगतां दी बेनती परमेश्वर ने आप सुनी है। भगत किनू कहिंदे आ? अखरवाचक अर्थ बेनती करदे आ, भब्बा जिहदे विच भै होवे, गग्गा ज्ञान ते तत्ता त्याग, जिहदी इह अवस्था बणदी है ना, फिर वह जदों कोई बेनती करे तो परमात्मा आप बेनती सुनता है, किसी होर आसे पासे उहदी बेनती नहीं जाती, रब आप दे कन दे के उहदी बेनती सुनता। महाराज बाणी च कहिंदे ना, दे कन सुनो अरदास जीओ। एक राजा अपने वजीर दे नाल गल कर रहा सी सारी सभा विच, उह कहण लगा ये की होया? कथा करन वाले कहिंदे है भगतां दी राखी करन रब आप आउंदा है, रब नूं की लोड है किसे होर नूं भेज देवे, परमेश्वर नूं इस काम दी की लोड है, परमेश्वर किसे होर नूं क्यों नहीं भेज देंदा। वजीर बड़ा सियाणा सी, उह कहण लगा समा आएगा राजा जी इहदा भी आपां निर्णा करांगे। राजा दरिया दी सैर कर रहा, नाल उहदा छोटा पुत है, सात संगत बेड़ी विच बैठे है, नाल वजीर है, कुछ सिपाही है। वजीर ने राजे नूं समझाउण वास्ते उहदे पुत राजकुमार दी बांह फड़ी ते दरिया च सुटदा जी, राजकुमार दी बांह फड़ के दरिया च सुटिया। राजे ने किसे सिपाही नूं नहीं किया, राजे ने किसे वजीर नूं नहीं किया, गुरमुखो राजे ने उस वेले छाल मारी, अपने पुत नूं कढ़िया पहिलां। फिर वह वजीर नूं पुछदा है, कहिंदा इह की कीता तूं, तूं मेरा मित्र है कि दुश्मन है? कहण लगा है तां तुहाडा मित्र ही आ, तुहाडे शंके दा जवाब दित्ता सीगा, ਸਵਾਲ ਦਾ ਜਵਾਬ ਦਿੱਤਾ ਸੀ। ਤੁਸੀਂ ਕਿਹਾ ਸੀ ਰੱਬ ਭਗਤਾਂ ਨੂੰ ਬਚਾਉਣ ਵਾਸਤੇ ਭਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਆਪ ਕਿਉਂ ਆ ਜਾਂਦਾ, ਕਿਸੇ ਹੋਰ ਨੂੰ ਵੀ ਭੇਜ ਸਕਦਾ। ਉਹ ਕਹਿਣ ਲੱਗੇ, ਸੁਣੋ, ਤੁਹਾਡਾ ਪੁੱਤ ਦਰਿਆ 'ਚ ਡਿੱਗਿਆ, ਮੈਂ ਵੀ ਲਾਗੇ ਖਲੋਤਾ ਸਾਂ, ਸਿਪਾਹੀ ਵੀ ਲਾਗੇ ਖਲੋਤੇ ਸੀ। ਤੁਸੀਂ ਸਿਪਾਹੀਆਂ ਨੂੰ ਕਹਿੰਦੇ, ਤੁਸੀਂ ਮੈਨੂੰ ਕਹਿੰਦੇ। ਉਹ ਕਹਿਣ ਲੱਗਾ, ਜਦੋਂ ਨੂੰ ਤੁਹਾਨੂੰ ਕਹਿਣਾ ਸੀ ਪਤਾ ਨਹੀਂ ਕੀ ਹੋ ਜਾਣਾ ਸੀ, ਇਸ ਕਰਕੇ ਮੈਂ ਆਪ ਗਿਆ। ਉਹ ਕਹਿਣ ਲੱਗਾ, ਰਾਜਾ ਜੀ, ਜਿਵੇਂ ਤੁਹਾਨੂੰ ਆਪਣਾ ਪੁੱਤ ਪਿਆਰਾ, ਰੱਬ ਨੂੰ ਉਵੇਂ ਆਪਣੇ ਭਗਤ ਪਿਆਰੇ ਨੇ। ਪਰਮੇਸ਼ਰ ਨੂੰ ਉਂਝ ਆਪਣੇ ਭਗਤ ਚੰਗੇ ਲੱਗਦੇ। ਹਜ਼ੂਰ ਮਹਾਰਾਜ ਕਿਰਪਾ ਕਰਦੇ ਕਹਿੰਦੇ, ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ। ਕਹਿੰਦੇ ਪਰਮਾਤਮਾ ਨੇ, ਪਰਮੇਸ਼ਰ ਨੇ ਆਪ ਬੇਨਤੀ ਸਰਵਣ ਸੁਣੀ ਹੈ।
ਰੋਗ ਮਿਟਾਏ ਜੀ ਵਾਲਿਆਣਾ, ਜਾ ਕਾ ਵੱਡ ਪ੍ਰਤਾਪ।
ਜਿਸ ਪਰਮਾਤਮਾ ਦਾ ਵੱਡਾ ਪ੍ਰਤਾਪ ਹੈ, ਉਸ ਪਰਮਾਤਮਾ ਨੇ ਕਿਰਪਾ ਕੀਤੀ, ਬਾਲਕ ਹਰਗੋਬਿੰਦ ਜੀ ਦਾ ਰੋਗ ਦੂਰ ਕਰਤਾ, ਜੀ ਵਾਲਿਆਂ ਨੂੰ ਕਹਿਣ ਲੱਗੇ ਜੀਵਨ ਬਖਸ਼ਿਸ਼ ਕੀਤਾ। ਸਾਧ ਸੰਗਤ, ਇਸੇ ਤਰ੍ਹਾਂ ਪਰਮਾਤਮਾ ਜੀ ਕਿਰਪਾ ਕਰਦੇ ਆ, ਆਪਣੇ ਭਗਤਾਂ ਦੀ ਬੇਨਤੀ ਸੁਣਦੇ ਆ, ਤੇ ਸਾਧ ਸੰਗਤ ਜੀ ਸਾਰੇ ਰੋਗ ਦੂਰ ਕਰ ਦਿੰਦੇ ਆਪਣੇ ਪਿਆਰਿਆਂ ਦੇ। ਰੋਗ ਮਿਟਾਏ ਜੀ ਵਾਲਿਆਂ, ਇੱਕ ਅੰਦਰ ਦੇ ਰੋਗ ਹੈ, ਈਰਖਾ ਦਾ ਹੈ, ਕਾਮ ਦਾ ਹੈ, ਕ੍ਰੋਧ ਦਾ ਹੈ, ਅੰਦਰ ਦੇ ਰੋਗ ਵੀ ਦੂਰ ਕਰ ਦਿੰਦੇ ਆ ਜੀ ਵਾਲਿਆਂ, ਆਤਮਕ ਜੀਵਨ ਬਖਸ਼ਿਸ਼ ਕਰਦੇ ਹਨ। ਜਿਸ ਪਰਮੇਸ਼ਰ ਦਾ ਬਹੁਤ ਵੱਡਾ ਪ੍ਰਤਾਪ ਹੈ, ਉਹ ਪਰਮੇਸ਼ਰ ਦੀ ਆਪ ਕਿਰਪਾ ਕਰਦੇ ਹਨ।
ਦੁੱਖ ਹਮਾਰੇ ਬਖਸ਼ਿਆ ਨਾ ਆਪਣੀ ਕਲ ਧਾਰੀ।
ਫਿਰ ਉਸ ਦੀ ਕਿਰਪਾ ਦਾ ਕੋਈ ਪਾਰਾਵਾਰ ਹੈ, ਕੋਈ ਅੰਤ ਹੈ ਜੀ? ਉਹਦੀ ਹੋਰ ਕਿਰਪਾ ਵਰਤਦੀ ਆ। ਗੁਰਮੁਖੋ, ਦੁੱਖ ਕਹਿੰਦੇ ਪਾਪਾਂ ਨੂੰ, ਫਿਰ ਪਰਮੇਸ਼ਰ ਦੀ ਆਪ ਕਿਰਪਾ ਕਰਦੇ ਆਪਣੇ ਭਗਤ ਪਿਆਰੇ ਦਾ ਕੋਈ ਵੀ ਪਾਪ ਨਹੀਂ ਰਹਿਣ ਦਿੰਦੇ ਜੀ, ਸਾਰੇ ਬਖਸ਼ ਦਿੰਦੇ ਜੀ, ਜਿਹਨੂੰ ਆਪਣਾ ਬਣਾਉਂਦੇ ਆ। ਸਤ ਸੰਗਤ, ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਆ, ਜਾਂ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ਼। ਫਿਰ ਉਹਦਾ ਲੇਖਾ ਨਹੀਂ ਵਾਹਿਗੁਰੂ ਗਿਣਦਾ। ਕਹਿੰਦੇ ਸਾਰੇ ਦੁੱਖ ਬਖਸ਼ ਦਿੱਤੇ, ਆਪਣੀ ਕੱਲ ਧਾਰੀ ਹੈ, ਆਪਣੀ ਸ਼ਕਤੀ ਧਾਰਨ ਕੀਤੀ ਹੈ, ਆਪ ਕਿਰਪਾ ਕੀਤੀ ਹੈ।
ਮਨ ਬਾਂਸ਼ਤ ਫਲ ਦਿੱਤੇ ਆਨਾ ਨਾਨਕ ਬਲਿਹਾਰੀ।
ਕਹਿਣ ਲੱਗੇ ਉਸ ਸਤਿਗੁਰੂ ਜੀ ਨੇ, ਪਰਮੇਸ਼ਰ ਜੀ ਨੇ ਕਿਰਪਾ ਕੀਤੀ। ਜੋ ਭਗਤ ਮਨ ਵਿੱਚ ਚਿਤਵਦਾ ਹੈ ਨਾ, ਜੋ ਫਿਰ ਉਹਦਾ ਪਿਆਰਾ ਚਿਤਵਦਾ ਹੈ, ਪਰਮੇਸ਼ਰ ਦੀ ਕਿਰਪਾ ਕਰਕੇ ਉਹ ਹੀ ਫਲ ਉਹਨੂੰ ਬਖਸ਼ ਦਿੰਦੇ ਹਨ ਜੀ। ਗੁਰਮੁਖੋ, ਜੇ ਰੱਬ ਦੇ ਭਗਤ ਦੀਆਂ, ਗੁਰੂ ਦੇ ਸਿੱਖ ਦੀਆਂ ਇੱਛਾਵਾਂ ਨਹੀਂ ਪੂਰੀਆਂ ਹੋਣੀਆਂ ਤੇ ਕਿਹਦੀਆਂ ਹੋਣੀਆਂ ਨੇ? ਫਿਰ ਕਿਹਦੀਆਂ ਇੱਛਾਵਾਂ ਪੂਰੀਆਂ ਹੋਣੀਆਂ? ਮਹਾਰਾਜ ਇੰਨਾ ਪਿਆਰ ਕਰਦੇ, ਕਹਿੰਦੇ ਮਨ ਬਾਂਛਤ ਫਲ ਦਿੰਦੇ ਮਹਾਰਾਜ। ਤੇ ਸਾਧ ਸੰਗਤ ਜੀ, ਜਿਹੜੇ ਕੋਈ ਮਨ ਵਿੱਚ ਮਾੜੀ ਭਾਵਨਾ ਵੀ ਆ ਜਾਵੇ ਨਾ, ਤੇ ਸਤਿਗੁਰੂ ਆਪਣੇ ਪਿਆਰੇ ਦੇ ਅੰਦਰੋਂ ਮਾੜੀ ਭਾਵਨਾ ਕੱਢ ਕੇ ਉਹਨੂੰ ਚੰਗੀ ਦੇ ਰੂਪ ਵਿੱਚ ਬਦਲ ਦਿੰਦੇ ਹੈ, ਉਹਨੂੰ ਚੰਗੀ ਦੇ ਰੂਪ ਚ ਬਦਲ ਦਿੰਦੇ ਆ। ਕਹਿਣ ਲੱਗੇ ਐਸੇ ਪਰਮੇਸ਼ਰ, ਐਸੇ ਸਤਿਗੁਰੂ ਤੋਂ ਸਦਾ ਵਾਸਤੇ ਬਲਿਹਾਰੀ। ਬਲਿਹਾਰੀ ਸ਼ਬਦ ਤੁਸੀਂ ਬੜੀ ਵਾਰੀ ਸੁਣਿਆ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਬਲਿਹਾਰੀ ਦਾ ਭਾਵ ਕੀ ਹੈ? ਬਲਿਹਾਰੀ ਕਹਿੰਦੇ ਕਿਹਨੂੰ ਹੈ? ਬਲਿਹਾਰੀ ਜਾਣਾ ਹੁੰਦਾ ਕੀ ਹੈ? ਬਲਿਹਾਰੀ ਸ਼ਬਦ ਬਣਿਆ ਬਲ ਹਾਰੀ, ਆਪਣੇ ਸਤਿਗੁਰੂ ਦੇ ਅੱਗੇ ਆਪਣੀ ਸਿਆਣਪ ਦਾ, ਆਪਣੇ ਮਾਣ ਦਾ, ਆਪਣੀ ਬੁੱਧੀ ਦਾ, ਆਪਣੇ ਸਰੀਰ ਦਾ ਬਲ ਨਹੀਂ ਵਿਖਾਉਣਾ ਕਦੀ, ਹਾਰ ਜਾਣਾ ਜੀ। ਮਹਾਰਾਜ ਜੋ ਕਰਨਾ ਆਪ ਜੀ ਨੇ ਕਰਨਾ। ਕਹਿਣ ਲੱਗੇ ਸਦਾ ਹੀ ਉਸ ਸਤਿਗੁਰੂ ਤੋਂ ਬਲਿਹਾਰੀ, ਉਸ ਅੱਗੇ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ। ਇਹ ਅੱਜ ਦਾ ਸ਼ਬਦ ਸੀ ਸਾਧ ਸੰਗਤ ਜੀ, ਜਿਹੜਾ ਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ। ਇੱਕ ਵਾਰੀ ਇਸ ਸ਼ਬਦ ਦੇ ਪਰਥਾਏ ਫਿਰ ਪੜ੍ਹ ਲਿਓ ਪੰਕਤੀਆਂ, ਫਿਰ ਆਪਾਂ ਲੜੀਵਾਰ ਕਥਾ 'ਤੇ ਵੀ ਵਿਚਾਰ ਕਰਨੀ ਹੈ। ਫਿਰ ਕਹਿ ਦਿਓ ਮਹਾਰਾਜ ਅਸੀਂ ਵੀ ਤੁਹਾਡੇ ਬਾਲਕ ਹਾਂ, ਆਪਣੇ ਬਾਲਕ ਆਪ ਬਖਸ਼ੇ ਹਨ। ਮਹਾਰਾਜ ਅਸੀਂ ਤੁਹਾਡੇ ਬਾਲਕ ਹਾਂ, ਬੱਚੇ ਬਣਨ 'ਚ ਬੜਾ ਸੁੱਖ 'ਚ, ਬੱਚੇ ਵਿੱਚ ਆਪਣੀ ਕੋਈ ਸਿਆਣਪ ਨਹੀਂ ਹੁੰਦੀ। ਮਾਂ ਪਿਓ ਵੀ ਜਦੋਂ ਵੇਖਦਾ ਨਾ ਵੀ ਸਾਡਾ ਹੁਣ ਬੱਚਾ ਵੱਡਾ ਹੋਣ ਲੱਗ ਪਿਆ, ਉਹਨੂੰ ਹੌਲੀ ਹੌਲੀ ਜ਼ਿੰਮੇਵਾਰੀਆਂ ਦੇਣੀਆਂ ਸ਼ੁਰੂ ਹੋ ਜਾਂਦਾ ਵੀ ਲੈ ਫਿਰ ਹੁਣ ਆਪੇ ਹੀ ਕਰ ਸਾਰਾ ਕੁਝ। ਪਰ ਜਦੋਂ ਬੱਚਾ ਬੱਚਾ ਹੁੰਦਾ, ਸਤਸੰਗਤ ਦੀ ਉਹਦੇ ਖਾਣ ਦਾ, ਪੀਣ ਦਾ, ਨਵਾਉਣ ਦਾ, ਹਰ ਗੱਲ ਦਾ ਫਿਕਰ ਮਾਪਿਆਂ ਨੂੰ ਹੁੰਦਾ। ਬਸ ਇੱਕ ਮਹਾਤਮਾ ਮਿਲੇ, ਉਹ ਕਹਿਣ ਲੱਗੇ ਬੱਚੇ ਬਣ ਕੇ ਰਹੋਗੇ ਬਚੇ ਰਹੋਗੇ, ਜਿਸ ਦਿਨ ਸਿਆਣਪ ਆਈ ਉਸ ਦਿਨ ਥਿੜਕ ਜਾਓਗੇ। ਆਓ ਮਹਾਰਾਜ ਨੂੰ ਫਿਰ ਬੇਨਤੀ ਕਰ ਦਈਏ, ਤੁਮ ਮਾਤ ਪਿਤਾ ਹਮ ਬਾਲਕ ਤੇਰੇ, ਤੁਮ ਮਾਤ ਪਿਤਾ ਹਮ ਬਾਲਕ ਤੇਰੇ, ਤੁਮ ਤੁਮ ਮਾਤ ਪਿਤਾ, ਤੁਮ ਮਾਤ ਪਿਤਾ ਹਮ ਬਾਲਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਆਓ ਹੁਣ ਜੋ ਇਸ ਸਥਾਨ ਤੇ ਲੰਮੇ ਸਮੇਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੀ ਸਾਰੀ ਵਿਚਾਰ ਲੜੀਵਾਰ ਕਥਾ ਆਰੰਭ ਹੈ। ਨਟ ਨਾਰਾਇਣ ਰਾਗ ਵਿੱਚ ਲੜੀਵਾਰ ਕਥਾ ਦਾ ਮਹਾਰਾਜ ਜੀ ਦੇ ਬਚਨ ਚੱਲ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਸ਼ਬਦ ਹੈ, ਆਓ ਪ੍ਰੇਮ ਨਾਲ ਸਰਵਣ ਕਰੀਏ ਜੀ।
ਰਾਗ ਨਟ ਨਾਰਾਇਣ ਮਹੱਲਾ ਪੰਜਵਾ।
ਨਟ ਨਾਰਾਇਣ ਰਾਗ ਵਿੱਚ ਧੰਨ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਿਰਪਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਅਦੁੱਤੀ ਵਾਹਿਗੁਰੂ ਜੋ ਸਭ ਦਾ ਪ੍ਰਕਾਸ਼ਕ ਹੈ, ਸਭ ਜੀਵਾਂ ਤੇ ਮਿਹਰ ਕਰਨ ਵਾਲਾ ਹੈ, ਉਸ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ।
ਰਾਮ ਹਉ ਕਿਆ ਜਾਨਾ ਕਿਆ ਭਾਵੈ।
ਧੰਨ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਸਤਿਗੁਰੂ ਦੀ ਬੜੇ ਵਿਰਾਗ ਵਿੱਚ ਸਤ ਸੰਗਤ ਜੀ ਉਸ ਵਾਹਿਗੁਰੂ ਦੇ ਸਨਮੁਖ ਹੋ ਕੇ ਬੇਨਤੀ ਰੂਪ ਵਿੱਚ ਸ਼ਬਦ ਉਚਾਰਨ ਕਰਦੇ ਹਨ। ਹੇ ਮੇਰੇ ਰਾਮ, ਹੇ ਮੇਰੇ ਵਾਹਿਗੁਰੂ, ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਤੁਹਾਡੀ ਪ੍ਰਾਪਤੀ ਵਾਸਤੇ ਜਿਹੜਾ ਸਾਧਨ ਹੈ ਉਹ ਕਿਹੜਾ ਸਾਧਨ ਤੁਹਾਨੂੰ ਚੰਗਾ ਲੱਗਦਾ ਹੈ। ਬਹੁਤ ਸਾਰੇ ਲੋਕ ਤਪ ਕਰਦੇ ਹੈ, ਜੰਗਲਾਂ ਵਿੱਚ ਜਾਂਦੇ ਹੈ, ਕਈ ਤਰ੍ਹਾਂ ਦੇ ਮੰਤਰਾਂ ਦਾ ਜਾਪ ਕਰਦੇ ਹੈ, ਕੋਈ ਯੋਗ ਸਾਧਨਾ ਕਰਦਾ ਹੈ ਤੁਹਾਡੀ ਪ੍ਰਾਪਤੀ ਵਾਸਤੇ। ਪਰ ਹੇ ਵਾਹਿਗੁਰੂ ਜੀ, ਰਾਮ ਹਉ ਕਿਆ ਜਾਣਾ ਕਿਆ ਭਾਵ ਹੈ। ਕਹਿਣ ਲੱਗੇ ਮੈਂ ਕੀ ਜਾਣਾ ਕਿ ਆਪ ਜੀ ਨੂੰ ਕੀ ਚੰਗਾ ਲੱਗਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਉਹ ਕਿਹੜਾ ਸਾਧਨ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਸਤਸੰਗਤ ਜੀ, ਜੇ ਤੇ ਸ਼ਬਦ ਤੁਸੀਂ ਧਿਆਨ ਨਾਲ ਸੁਣੋਗੇ ਨਾ, ਇਸ ਸ਼ਬਦ ਵਿੱਚ ਸਤਿਗੁਰਾਂ ਨੇ ਜਵਾਬ ਵੀ ਦਿੱਤਾ ਹੈ, ਦੱਸਿਆ ਵੀ ਹੈ ਕਿ ਸਭ ਤੋਂ ਉੱਤਮ ਸਾਧਨ ਕਿਹੜਾ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਸੋ ਮਹਾਰਾਜ ਦੱਸਦੇ ਹੈ, ਪਹਿਲਾਂ ਬੇਨਤੀ ਰੂਪ ਵਿੱਚ ਮਹਾਰਾਜ ਗਰੀਬ ਨਿਵਾਜ ਆਪ ਬਚਨ ਕਰਦੇ ਹਨ, ਹੇ ਵਾਹਿਗੁਰੂ ਆਪ ਦੀ ਪ੍ਰਾਪਤੀ ਵਾਸਤੇ ਕਿਹੜਾ ਸਾਧਨ ਹੈ ਮੈਂ ਨਹੀਂ ਜਾਣਦਾ, ਕਿਹੜਾ ਸਾਧਨ ਆਪ ਜੀ ਨੂੰ ਭਾਉਂਦਾ ਹੈ ਚੰਗਾ ਲੱਗਦਾ ਹੈ।
ਮਨ ਪਿਆਸ ਬਹੁਤ ਦਰਸਾਵੈ।
ਹਾਂ, ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਪਿਆਸ ਹੈ। ਵੇਖੋ ਤੁਸੀਂ ਲੜੀਵਾਰ ਕਥਾ ਸੁਣਦੇ ਹੋ, ਰੋਜ਼ ਮੁੱਖ ਵਾਕ ਦੀ ਕਥਾ ਸੁਣਦੇ ਹੋ, ਜਿੱਥੇ ਦਰਸ਼ਨਾਂ ਦੀ ਗੱਲ ਆਏਗੀ ਉੱਥੇ ਪਿਆਸ ਸ਼ਬਦ ਆਏਗਾ ਜੀ, ਜਿੱਥੇ ਨਾਮ ਦੀ ਗੱਲ ਆਏਗੀ ਉੱਥੇ ਭੁੱਖ ਸ਼ਬਦ ਆਏਗਾ ਜੀ। ਸਾਚੇ ਨਾਮ ਕੀ ਲੱਗੈ ਭੂਖ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਨ ਦਿਨ ਨੀਤ। ਕਿਉਂ ਗੁਰਮੁਖੋ, ਜਦੋਂ ਕਿਸੇ ਨੂੰ ਪਿਆਸ ਲੱਗ ਜੇ ਨਾ, ਫਿਰ ਉਹ ਪਾਣੀ ਤੋਂ ਬਗੈਰ ਨੀਚੇ ਰਹਿ ਸਕਦਾ, ਇਹ ਸੱਚਾਈ ਹੈ। ਪਿਆਸ ਲੱਗੀ ਹੋਵੇ ਸਹੀ, ਪਾਣੀ ਤੋਂ ਬਗੈਰ ਤਾਂ ਪ੍ਰਾਣ ਨਿਕਲ ਜਾਂਦੇ ਆ। ਮਹਾਰਾਜ ਕਦੋਂ ਦੇ ਤੁਹਾਡੇ ਦਰ ਤੇ ਆਉਂਦੇ ਆ, ਕਿਰਪਾ ਕਰੋ ਅੰਦਰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਜੀ। ਜਿਵੇਂ ਫਿਰ ਪਿਆਸਾ ਪਾਣੀ ਵੱਲ ਦੌੜਦਾ ਹੈ ਨਾ, ਜਿਹਨੂੰ ਦਰਸ਼ਨਾਂ ਦੀ ਪਿਆਸ ਲੱਗ ਜਾਏ ਨਾ, ਉਹ ਵੀ ਫਿਰ ਯਤਨ ਕਰਦਾ ਮੈਨੂੰ ਦਰਸ਼ਨ ਕਿਵੇਂ ਹੋਣਗੇ, ਮੇਰੇ ਤੇ ਕਿਰਪਾ ਕਿਵੇਂ ਹੋਵੇਗੀ। ਸੋ ਮਹਾਰਾਜ ਕਿਰਪਾ ਕਰਦੇ ਕਹਿਣ ਲੱਗੇ, ਮੈਨੂੰ ਸਾਧਨ ਦਾ ਤੇ ਨਹੀਂ ਪਤਾ, ਪਰ ਮੇਰੇ ਮਨ ਨੂੰ ਦਰਸ਼ਨਾਂ ਦੀ ਬਹੁਤ ਪਿਆਸ ਹੈ। ਔਰ ਵੇਖੋ, ਜਿਹਦੇ ਅੰਦਰ ਪਿਆਸ ਹੈ ਨਾ, ਸਾਧਨ ਵੀ ਉਹ ਲੱਭੇਗਾ। ਜਿਹਦੇ ਅੰਦਰ ਪਿਆਸ ਹੈ, ਪਾਣੀ ਵਾਲੇ ਪਾਸੇ ਉਹ ਹੀ ਜਾਂਦਾ ਹੈ। ਪਿਆਸ ਨਹੀਂ ਲੱਗੀ, ਲਾਗੇ ਦਰਿਆ ਵਗ ਰਿਹਾ, ਉਹਦਾ ਕੋਈ ਮੁੱਲ ਨਹੀਂ ਹੈਗਾ ਜੀ। ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ ਨਾ, ਉਹ ਹੀ ਫਿਰ ਸੋਚਦਾ ਵੀ ਮੈਂ ਉਸ ਵਾਹਿਗੁਰੂ ਦੇ ਦਰਸ਼ਨ ਕਿਵੇਂ ਕਰਾਂ, ਕਿਸ ਸਾਧਨ ਨਾਲ ਉਹਦੇ ਦਰਸ਼ਨ ਹੋਣ।
ਰਹਾਓ
ਵਿਸ਼ਰਾਮ ਦੇ ਕੇ ਗਰੀਬ ਨਵਾਜ ਕਿਰਪਾ ਕਰਦੇ ਹਨ।
ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉਪਰ ਰੁਚ ਆਵਾ।
ਸਤਿਗੁਰੂ ਕਿਰਪਾ ਕਰਦੇ ਉਹੋ ਹੀ ਗਿਆਨੀ ਹੈ, ਗਿਆਨਵਾਨ ਬੰਦਾ ਹੈ। ਸੋਈ ਗਿਆਨੀ ਸੋਈ ਜਨ ਤੇਰਾ, ਹੇ ਵਾਹਿਗੁਰੂ ਉਹੋ ਹੀ ਗਿਆਨਵਾਨ ਹੈ, ਉਹ ਮਨੁੱਖ ਹੀ ਆਪ ਜੀ ਦਾ ਸੇਵਕ ਹੈ, ਪਿਆਰਾ ਹੈ। ਕਿਹੜਾ ਮਨੁੱਖ? ਜਿਸ ਉੱਪਰ ਰੁਚ ਆਵੇ। ਰੁਚ ਕਹਿੰਦੇ ਖੁਸ਼ੀ ਨੂੰ। ਮਹਾਰਾਜ ਜਿਹਦੇ ਉੱਤੇ ਆਪ ਜੀ ਦੀ ਖੁਸ਼ੀ ਹੋ ਜਾਵੇ, ਚੇਤਾ ਰੱਖਿਓ, ਰੌਲਾ ਪਾਉਂਦਾ ਰਵੇ, ਮੈਂ ਗਿਆਨੀ, ਮੈਂ ਧਿਆਨੀ, ਮੈਂ ਵੱਡਾ। ਪਰ ਜੇ ਵਾਹਿਗੁਰੂ ਦੀ ਖੁਸ਼ੀ ਨਹੀਂ ਨਾ ਹੈਗੀ, ਉਹ ਗਿਆਨੀ ਨਹੀਂ ਹੈਗਾ। ਸਾਧ ਜੀ ਪੜ੍ਹ ਪੜ੍ਹ ਕੇ ਗਿਆਨ ਇਕੱਠਾ ਕਰਨਾ ਗੱਲ ਵੱਖਰੀ ਹੈ, ਉਹਦੀ ਮਿਹਰ ਨਾਲ ਬੰਦਗੀ ਕਰਕੇ ਜਿਹੜਾ ਅੰਦਰ ਗਿਆਨ ਪੈਦਾ ਹੁੰਦਾ ਉਹਦੀ ਗੱਲ ਵੱਖਰੀ ਹੈ। ਮਹਾਰਾਜ ਜਿਸ ਉੱਤੇ ਆਪ ਜੀ ਦੀ ਖੁਸ਼ੀ ਹੈ, ਉਹੀ ਆਪ ਜੀ ਦਾ ਸੇਵਕ ਹੈ, ਉਹੀ ਗਿਆਨਵਾਨ ਹੈ।
ਕਿਰਪਾ ਕਰੋ ਜਿਸ ਪੁਰਖ ਵਿਧਾਤੇ, ਸੋ ਸਦਾ ਸਦਾ ਤੁਧ ਧਿਆਵੈ।
ਜਿਸ ਉੱਤੇ ਆਪ ਕਿਰਪਾ ਕਰ ਦਿੰਦੇ ਹੋ, ਬਖਸ਼ਿਸ਼ ਕਰ ਦਿੰਦੇ ਹੋ, ਫਿਰ ਮਹਾਰਾਜ ਇਹ ਨਹੀਂ ਵੀ ਕੁਝ ਸਮਾਂ ਜਪਿਆ ਤੇ ਫਿਰ ਹੋਰ ਕੰਮਾਂ ਚ ਲੱਗ ਗਏ ਤੇ ਧਿਆਨ ਟੁੱਟ ਗਿਆ। ਨਹੀਂ ਮਹਾਰਾਜ, ਫਿਰ ਉਹ ਸਦਾ ਹੀ ਆਪ ਜੀ ਨੂੰ ਧਿਆਉਂਦਾ ਹੈ। ਧਿਆਉਣ ਦਾ ਅਰਥ ਹੈ ਧਿਆਨ ਨਾਲ, ਉਹਦਾ ਧਿਆਨ ਸਦਾ ਲੱਗਾ ਰਹਿੰਦਾ। ਕਿਹਦਾ? ਸਾਧ ਸੰਗਤ ਜਿਹਦੇ ਉੱਤੇ ਕਿਰਪਾ ਹੁੰਦੀ ਹੈ। ਹੁਣ ਇਹਦਾ ਅੱਗੇ ਜਾ ਕੇ ਤੱਤ ਨਿਕਲੇਗਾ ਇਸ ਸ਼ਬਦ ਦਾ, ਜਿਹੜਾ ਪਹਿਲੀ ਪੰਕਤੀ ਹੈ ਨਾ, ਵੀ ਉਹ ਕਿਹੜਾ ਸਾਧਨ ਹੈ ਜਿਸ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ, ਉਹਦਾ ਤੱਤ ਨਿਕਲੇਗਾ। ਮਹਾਰਾਜ ਕਹਿੰਦੇ ਜਿਸ ਉੱਤੇ ਆਪ ਕਿਰਪਾ ਕਰਦੇ ਹੋ, ਉਹ ਫਿਰ ਸਦਾ ਵਾਸਤੇ ਆਪ ਜੀ ਨੂੰ ਧਿਆਉਂਦਾ ਰਹਿੰਦਾ ਹੈ।
ਕਵਨ ਯੋਗ ਕਵਨ ਗਿਆਨ ਧਿਆਨਾ, ਕਵਨ ਗੁਣੀ ਰੀਝਾਵਾ।
ਕੁਝ ਕਹਿੰਦੇ ਆ ਵੀ ਯੋਗ ਸਾਧਨਾ ਕਰ ਲਈਏ, ਪਰਮੇਸ਼ਰ ਦੀ ਰੀਝ ਪੈਂਦੇ ਆ। ਕੁਝ ਕਹਿੰਦੇ ਆ ਨਹੀਂ, ਗਿਆਨ ਇਕੱਠਾ ਕਰੀਏ, ਗਿਆਨ ਤੋਂ ਬਗੈਰ ਮੁਕਤੀ ਨਹੀਂ ਹੈ। ਤੇ ਸਾਧ ਸੰਗਤ ਜੀ ਕੁਝ ਕਹਿੰਦੇ ਆ ਨਹੀਂ, ਧਿਆਨ ਲਾਉਣਾ ਚਾਹੀਦਾ ਹੈ। ਧਿਆਨ ਲਾਉਣ ਦੀਆਂ ਵੀ ਥਾਵਾਂ ਰੱਖੀਆਂ, ਵੀ ਦੋਵਾਂ ਪਰਵੱਟਿਆਂ ਦੇ ਵਿਚਲੇ ਥਾਂ ਦੇ ਉੱਤੇ ਧਿਆਨ ਲਾਉਣਾ ਚਾਹੀਦਾ। ਕੋਈ ਆਪਣੇ ਕਿਸੇ ਅੰਗ ਦਾ ਧਿਆਨ ਰੱਖਦਾ ਵੀ ਹਿਰਦੇ 'ਚ ਧਿਆਨ ਟਿਕਾਉਣਾ ਹੈ, ਕੋਈ ਤ੍ਰਿਕੁੱਟੀ ਦੇ ਉੱਤੇ ਧਿਆਨ ਟਿਕਾਉਂਦਾ ਹੈ, ਬੜੇ ਯਤਨ ਕੀਤੇ ਜਾਂਦੇ ਆ। ਕਵਨ ਯੋਗ, ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾ ਬਾਣੀ ਵਿੱਚ ਆਉਂਦਾ ਹੈ। ਭਗਤ ਸਾਹਿਬ ਕੋ ਇੱਕ ਯੋਗੀ ਆਇਆ, ਉਹ ਕਹਿੰਦਾ ਜੀ ਯੋਗ ਸਾਧਨਾ ਵੱਡੀ ਹੈ। ਇੱਕ ਗਿਆਨਵਾਨ ਪੁਰਸ਼ ਆਇਆ, ਉਹ ਕਹਿੰਦਾ ਨਹੀਂ, ਗਿਆਨ ਪੜ੍ਹਨਾ ਬੜਾ ਜ਼ਰੂਰੀ ਹੈ। ਇੱਕ ਅਨਪੜ੍ਹ ਆ ਗਿਆ, ਉਹ ਕਹਿੰਦਾ ਨਹੀਂ ਨਹੀਂ, ਇਹਨਾਂ ਕਿਸੇ ਕੰਮ ਦੀ ਜ਼ਰੂਰਤ ਨਹੀਂ ਹੈਗੀ। ਤੇ ਭਗਤ ਕਬੀਰ ਸਾਹਿਬ ਨੇ ਫਿਰ ਉੱਤਰ ਦਿੱਤਾ, ਕਹਿੰਦੇ ਨਾ ਯੋਗ ਵੱਡਾ, ਨਾ ਗਿਆਨ ਵੱਡਾ, ਨਾ ਪੜ੍ਹਾਈ ਵੱਡੀ ਹੈ, ਸਭ ਤੋਂ ਵੱਡੀ ਉਹਦੀ ਮਿਹਰ ਹੈ ਜਿਸ ਉੱਤੇ ਹੋ ਜਾਵੇ। ਕਹਿਣ ਲੱਗੇ ਉਹ ਕਿਹੜਾ ਯੋਗ ਹੈ, ਕਿਹੜੀ ਯੋਗ ਸਾਧਨਾ ਕਰੀਏ, ਕਿਹੜਾ ਗਿਆਨ ਇਕੱਠਾ ਕਰੀਏ, ਕਿਹੜਾ ਧਿਆਨ ਲਾਈਏ, ਕਿਹੜੇ ਗੁਣ ਹੋਣ ਜਿਸ ਨਾਲ ਪਰਮੇਸ਼ਰ ਰੀਝ ਪਵੇ।
ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੇ।
ਇਸ ਪੰਕਤੀ ਵੱਲ ਧਿਆਨ ਰੱਖਿਓ ਮਹਾਰਾਜ ਗੁਰੂ ਅਰਜਨ ਸਾਹਿਬ ਵੱਗੋਂ ਕਿਰਪਾ ਕਰਦੇ ਗੁਰਸਿੱਖੋ, ਉਹੋ ਹੀ ਅਸਲੀ ਸੇਵਕ ਹੈ, ਉਹ ਪਰਮੇਸ਼ਰ ਦਾ ਨਿਜ ਆਪਣਾ ਭਗਤ ਹੈ। ਕਿਹੜਾ? ਜਿਸ ਉਪਰ ਰੰਗ ਲਾਵੇ, ਜਿਹਨੂੰ ਮਹਾਰਾਜ ਆਪ ਕਿਰਪਾ ਕਰਕੇ ਆਪਣੇ ਪ੍ਰੇਮ ਦੀ ਦਾਤ ਦੇ ਦੇਣ ਜੀ। ਸਭ ਤੋਂ ਵੱਡਾ ਪ੍ਰੇਮ ਹੈ। ਜੇ ਗਿਆਨੀ ਅੰਦਰ ਪ੍ਰੇਮ ਨਹੀਂ ਨਾ ਹੈਗਾ, ਉਹ ਗਿਆਨੀ ਨਹੀਂ ਹੈਗਾ। ਧਿਆਨੀ ਅੰਦਰ ਪ੍ਰੇਮ ਨਹੀਂ ਹੈਗਾ, ਉਹ ਧਿਆਨੀ ਨਹੀਂ ਹੈਗਾ। ਜੋਗੀ ਅੰਦਰ ਜੋਗ ਪ੍ਰੇਮ ਨਹੀਂ ਹੈਗਾ, ਉਹ ਜੋਗੀ ਨਹੀਂ ਹੈਗਾ। ਪਰਮੇਸ਼ਰ ਅੱਜ ਤੱਕ ਜਿਸ ਉੱਤੇ ਵੀ ਰੀਝੇ ਹੈ ਨਾ, ਜਾਂ ਸਤਿਗੁਰੂ ਜੀ ਜਿਹਨਾਂ ਉੱਤੇ ਰੀਝੇ ਹੈ ਗੁਰਮੁਖੋ, ਉਹਨਾਂ ਵਿੱਚ ਇੱਕ ਵਸਤੂ ਸਭ ਤੋਂ ਉੱਤਮ ਸੀ, ਉਹ ਸੀ ਪ੍ਰੇਮ। ਪ੍ਰੇਮ ਵੱਡਾ ਹੈ। ਪ੍ਰੇਮੀਆਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਰੀਝਦੇ ਹੈ, ਤੇ ਦਸਵੇਂ ਪਾਤਸ਼ਾਹ ਨੇ ਤਾਂ ਲਿਖ ਕੇ ਦੇ ਦਿੱਤਾ। ਮਹਾਰਾਜ ਕਹਿੰਦੇ ਸਾਚ ਕਹੋ ਸੁਣ ਲਿਹੋ ਸਭ ਹੈ। ਜੋਗੀ ਗਿਆਨੀ ਤਪਸਵੀ ਸਿੱਧ ਨਾਥ ਮੁਨੀ ਸਾਰੇ ਸੁਣ ਲਓ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ, ਹੁਣ ਸਤਿਗੁਰੂ ਦਾ ਪ੍ਰੇਮ ਪੈਦਾ ਕਿਵੇਂ ਹੋਵੇ? ਮਹਾਰਾਜ ਕਹਿੰਦੇ ਗੁਰੂ ਸਾਹਿਬ ਦਾ ਪ੍ਰੇਮ ਪੈਦਾ ਹੋਵੇ, ਪਰਮੇਸ਼ਰ ਦਾ ਪ੍ਰੇਮ ਪੈਦਾ ਹੋਵੇ, ਇਹ ਵੀ ਉਹਨਾਂ ਦਾ ਆਪਣਾ ਤਰਸ ਹੈ। ਸਾਧ ਸੰਗਤ ਜੀ, ਤਰਸ ਨਾਲ ਪ੍ਰਾਪਤ ਹੁੰਦਾ ਜੇ ਪ੍ਰੇਮ? ਆਪੇ ਲਾਇਓ ਆਪਣਾ ਪਿਆਰ, ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ, ਜਿਸ ਉੱਤੇ ਆਪ ਕਿਰਪਾ ਕਰਦੇ ਹਨ। ਸੋ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਦੇ। ਸਤਿਗੁਰੂ ਕਹਿੰਦੇ ਹੈ ਉਹ ਹੀ ਗਿਆਨਵਾਨ ਹੈ, ਉਹ ਭਗਤ ਹੈ, ਉਹ ਸੇਵਕ ਹੈ ਜਿਸ ਨੂੰ ਮਹਾਰਾਜ ਆਪ ਪ੍ਰੇਮ ਦੀ ਦਾਤ ਬਖਸ਼ਿਸ਼ ਕਰਦੇ ਹਨ।
ਸਾਈ ਮਤ ਸਾਈ ਬੁੱਧ ਸਿਆਣਪ ਜਿਤ ਨਿਮਖ ਨਾ ਪ੍ਰਭ ਬਿਸਰਾਵਾ।
ਕਹਿੰਦੇ ਜੀ ਫਲਾਣੇ ਚ ਮਤ ਬੜੀ ਹੈ। ਜਿਹੜਾ ਫਲਾਣਾ ਨਾ, ਉਹ ਤਾਂ ਭਾਈ ਸਿਆਣਾ ਹੀ ਬੜਾ। ਮਹਾਰਾਜ ਕਹਿੰਦੇ ਉਹ ਮਤ ਅਸਲੀ ਹੈ, ਉਹ ਅਸਲੀ ਸਿਆਣਪ ਹੈ, ਉਹ ਅਸਲੀ ਬੁੱਧੀ ਹੈ। ਕਿਹੜੀ? ਜਿਸ ਸਿਆਣਪ, ਜਿਸ ਬੁੱਧੀ, ਜਿਸ ਮਤ ਵਿੱਚੋਂ ਇੱਕ ਨਿਮਖ ਮਾਤਰ ਵਾਸਤੇ ਵੀ ਵਾਹਿਗੁਰੂ ਦਾ ਚੇਤਾ ਨਾ ਭੁੱਲੇ।
ਸੰਤ ਸੰਗ ਲਗ ਇਹੋ ਸੁਖ ਪਾਇਓ, ਹਰ ਗੁਣ ਸਦ ਹੀ ਗਾਵਾ।
ਮਹਾਰਾਜ ਕਿਰਪਾ ਹੁੰਦੀ ਕਿਵੇਂ ਹੈ? ਸਤਿਗੁਰੂ ਕਹਿਣ ਲੱਗੇ ਭਾਈ ਗੁਰਮੁਖਾਂ ਦਾ ਸੰਗ ਕੀਤਿਆਂ, ਗੁਰੂ ਘਰ ਦੀ ਸੰਗਤ ਕੀਤਿਆਂ, ਕਥਾ ਸੁਣਿਆ, ਕੀਰਤਨ ਸੁਣਿਆ, ਫਿਰ ਅੰਦਰ ਪ੍ਰੇਮ ਦੀ ਦਾਤ ਪੈਦਾ ਹੁੰਦੀ ਹੈ। ਅੰਦਰ ਪ੍ਰੇਮ ਪੈਦਾ ਹੁੰਦਾ, ਮੈਂ ਹੋਰ ਬਾਣੀ ਪੜ੍ਹਾਂ, ਮੈਂ ਹੋਰ ਨਿਤਨੇਮ ਕਰਾਂ, ਮੈਂ ਹੋਰ ਸੇਵਾ ਕਰਾਂ, ਇਹ ਦਾਤ ਪ੍ਰਾਪਤ ਹੁੰਦੀ ਹੈ। ਕਹਿੰਦੇ ਉੱਥੇ ਰੰਗ ਲੱਗਦਾ, ਉੱਥੋਂ ਫਿਰ ਇਹ ਸੁੱਖ ਪ੍ਰਾਪਤ ਹੁੰਦਾ, ਤੇ ਜਿਨ੍ਹਾਂ ਨੂੰ ਫਿਰ ਸਤ ਸੰਗਤ ਵਿੱਚੋਂ ਸੁੱਖ ਮਿਲ ਗਿਆ, ਉਹ ਫਿਰ ਸਦਾ ਹੀ ਵਾਹਿਗੁਰੂ ਦੇ ਗੁਣ ਗਾਉਂਦੇ ਹਨ।
ਦੇਖਿਓ ਅਚਰਜ ਮਹਾ ਮੰਗਲ ਰੂਪ, ਕਿਸੇ ਆਨ ਨਹੀਂ ਦਿਸਟਾਵਾ।
ਉੱਪਰ ਆਰੰਭਤਾ ਕੀਤੀ ਸੀ ਨਾ ਰਾਮ, ਹੋ ਕਿਆ ਜਾਣਾ ਕਿਆ ਭਾਵ ਹੈ, ਤੇ ਜਦੋਂ ਪਤਾ ਲੱਗਾ ਵੀ ਪ੍ਰੇਮ ਹੀ ਵੱਡਾ ਹੈ, ਤੇ ਜਦੋਂ ਸਤ ਸੰਗਤ ਵਿੱਚੋਂ ਪ੍ਰੇਮ ਦੀ ਦਾਤ ਮਾਲਕ ਦੇ ਤਰਸ ਨਾਲ ਮਿਲੀ, ਤੇ ਫਿਰ ਕੀ ਹੋਇਆ ਜੀ? ਫਿਰ ਉਹਦੇ ਦਰਸ਼ਨ ਵੀ ਪ੍ਰਾਪਤ ਹੋਏ ਜੀ। ਦੇਖਿਓ ਅਚਰਜ ਮਹਾ ਮੰਗਲ ਰੂਪ, ਉੱਪਰ ਆਇਆ ਨਾ ਮਨ ਪਿਆਸ ਬਹੁਤ ਦਰਸਾਵੇ, ਦਰਸ਼ਨਾਂ ਦੀ ਪਿਆਸ, ਤੇ ਫਿਰ ਦੇਖਿਓ ਅਚਰਜ ਮਹਾ ਮੰਗਲ ਰੂਪ, ਫਿਰ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ ਹੈ, ਅਸਚਰਜਤਾਈ ਵਾਲੀ ਅਵਸਥਾ ਬਣਦੀ ਹੈ, ਮਹਾ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ, ਤੇ ਫਿਰ ਵਾਹਿਗੁਰੂ ਤੋਂ ਬਗੈਰ ਹੋਰ ਕੁਝ ਨਜ਼ਰੀ ਨਹੀਂ ਆਉਂਦਾ।
ਕਹੋ ਨਾਨਕ ਮੋਰਚਾ ਗੁਰ ਲਾਹਿਓ, ਤਹ ਗਰਬ ਜੋਨ ਕਹਿਆਵਾ।
ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਪਰਮੇਸ਼ਰ ਦੀ ਦਇਆ ਕਰਦੇ ਆ, ਫਿਰ ਜਨਮਾਂ ਜਨਮਾਂ ਦਾ ਲੱਗਾ ਜੰਗਾਲ ਅੰਦਰੋਂ ਲੱਥ ਜਾਂਦਾ ਹੈ, ਤੇ ਜਿਹਦੇ ਅੰਦਰੋਂ ਜਨਮਾਂ ਜਨਮਾਂ ਦਾ ਲੱਗਾ ਵਿਕਾਰਾਂ ਦਾ ਜੰਗਾਲ ਲੱਥ ਜਾਂਦਾ, ਗੁਰਮੁਖੋਂ ਮੁੜ ਉਹ ਫਿਰ ਜਨਮ ਮਰਨ ਵਿੱਚ ਨਹੀਂ ਆਉਂਦਾ ਜੀ। ਉਹਦੀ ਜਨਮ ਮਰਨ ਦੀ ਖੇਡ ਮੁੱਕ ਜਾਂਦੀ ਹੈ। ਸਭ ਤੋਂ ਔਖਾ ਕੰਮ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ, ਬਾਰ ਬਾਰ ਜੰਮਣਾ ਬਾਰ ਬਾਰ ਮਰਨਾ ਕਿਹੜਾ ਸੌਖਾ ਪਿਆ, ਪਰ ਫਿਰ ਉਹਦੇ 'ਤੇ ਕਿਰਪਾ ਹੁੰਦੀ ਹੈ, ਜਨਮ ਮਰਨ ਤੋਂ ਉਹ ਰਹਿਤ ਹੋ ਜਾਂਦਾ। ਮਹਾਰਾਜ ਕਹਿੰਦੇ ਫਿਰ ਉਹ ਗਰਭ ਜੋਨ 'ਚ ਕਿਉਂ ਆਏਗਾ? ਇਹ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਸੀ, ਭੁੱਲਾਂ ਦੀ ਮੁਆਫ਼ੀ ਬਖਸ਼ਿਓ, ਸਮਾਂ ਵਧੇਰੇ ਹੋ ਗਿਆ, ਇੱਕੋ ਵਾਰ ਜਪਣ 'ਤੇ ਪ੍ਰੇਮ ਨਾਲ ਕਿਹੋ ਜੀ, ਵਾਹਿਗੁਰੂ ਵਾਹਿਗੁਰੂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ।
ਦੇਖਿਓ ਅਚਰਜ ਮਹਾ ਮੰਗਲ ਰੂਪ, ਕਿਸੇ ਆਨ ਨਹੀਂ ਦਿਸਟਾਵਾ, ਕਹੋ ਨਾਨਕ ਮੋਰਚਾ ਗੁਰ ਲਾਹਿਓ, ਤਹ ਗਰਭ ਜੋਨ ਕਹਿ ਆਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।